ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਬੇਦਨ ਸਤਿਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ, ਰਹਾਉ ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਖਿਆ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀਓ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ ਸ਼ਬਦ ਸਰੇ, ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੇ ਇੰਦਰਾ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ, ਕਿਆ ਹਮ ਕਥੈ ਕਿਛ ਕਥ ਨਹੀਂ ਜਾਣੇ, ਪ੍ਰਭ ਭਾਵੈ ਤਿਵੈ ਭੁਲਾਨ, ਸਾਧ ਸੰਗਤ ਕੀ ਧੂਰ ਇੱਕ ਮੰਗੋ, ਜਨ ਨਾਨਕ ਪਿਆ ਸਰਾਨ। ਜਗਦੀ ਜੋਤ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਰਧਾ ਅਤੇ ਭਗਤੀ ਦੀ ਮੂਰਤ ਬਣ ਬੈਠੀ ਸਾਧ ਸੰਗਤ, क्योंकि सचखंड श्री दरबार साहिब तो आए हुए पावन हुक्मनामे की विचार देश अते विदेश विच दूर दुराडे तक संगतां बड़ी श्रद्धा ते प्रेमा भगती नाल सुनदियां हैं। इसलिए भाई सारिया संगतां नूं सब तो पहला गुरु पातशाह जी बख्शी हुई फतेह गजाइए। वाहिगुरु जी का खालसा
वाहिगुरु जी की फतेह।
गुरु दरबार विच आउण तो पहला दास दे मन विच कई वलवले कई इस तरह दे भाव प्रगट हो रहे सन कि संगत नाल इस पावन हुक्म दी विचार करदिआं कई पक्षां उत्ते ध्यान चला गया। जदों अज पंजाब दे तथा हिंदुस्तान दे वड्डे छोटे शहरां ते पिंडां विच जाके देखता हाँ संगतां बड़ियां प्रफुल्लत हन। क्यों? उन्हां नूं रोज़ दी आत्मक खुराक मिलण लग पई। जिवें रोज़ भोजन खाइए, रोज़ कसरत करिए, रोज़ अभ्यास करिए, रोज़ सैर करिए तां उहदा सानूं शरीरक तौर ते लाभ हुंदा। इसे तरह जदों गुरु शब्द दी विचार रोज़ सुनिए तां साडी आत्मक उसारी होण लग पैंदी। क्योंकि कई बारी संगतां दे मनां विच कई छोटे छोटे प्रश्न सवाल पैदा हुंदे हन, उन्हां प्रश्नां दा उत्तर लैण लई सानूं गुरु दे दर ते आउणा जरूरी है। इस तरीके नाल घर बैठियां गुरु के शब्द दी विचार सुन के जिवें ओह विद्यार्थी ओह स्टूडेंट जिहड़ा रोज़ स्कूल पढ़न जांदा है रोज़ उस्ताद दी सिख्या नूं सुणदा ते घर आ के होमवर्क करदा उहदी पढ़ाई विच कदे कोई विघन नहीं पैंदा। ਉਹ ਦਿਨੋਂ ਦਿਨ ਉਸਦਾ ਗਿਆਨ ਵੱਧਦਾ ਚਲਾ ਜਾਂਦਾ। ਸੱਚਮੁੱਚ ਇਸੇ ਤਰ੍ਹਾਂ ਗੁਰੂ ਕੀਆਂ ਪਿਆਰੀਆਂ ਸੰਗਤਾਂ ਨੂੰ ਜਦੋਂ ਦੀ ਇਹ ਸ਼ਬਦ ਦੀ ਵਿਚਾਰ ਸੁਣਨ ਦਾ ਅਵਸਰ ਮਿਲਿਆ ਲੱਖਾਂ ਹੀ ਲੋਕਾਂ ਦੇ ਮਨਾਂ ਵਿੱਚ ਪਏ ਭਰਮ ਭੁਲੇਖੇ ਦੂਰ ਹੋਏ ਨੇ। ਨਿਰੇ ਉਹਨਾਂ ਗੁਰਸਿੱਖਾਂ ਦੇ ਨਹੀਂ ਜਿਹੜੇ ਅੰਮ੍ਰਿਤਧਾਰੀ ਅੰਮ੍ਰਿਤ ਛਕਿਆ ਨਹੀਂ, ਦੂਜੇ ਧਰਮਾਂ ਦੇ ਲੋਕ ਵੀ ਇਸ ਗੱਲ ਤੋਂ ਪ੍ਰਭਾਵਿਤ ਹੋਏ ਨੇ ਕਿ ਦਰਬਾਰ ਸਾਹਿਬ ਤੋਂ ਆਈ ਹੋਈ ਇਸ ਪਾਵਨ ਵਿਚਾਰਧਾਰਾ ਨੇ ਸਾਡੇ ਮਨਾਂ ਦੇ ਅਗਿਆਨਤਾ ਦੇ ਹਨੇਰੇ ਦੂਰ ਕਰ ਦਿੱਤੇ। ਤੋ ਸਤਸੰਗਤ ਆਪ ਵਡਭਾਗੇ ਹੋ ਜੋ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਇਕਾਗਰ ਚਿੱਤ ਹੋ ਕੇ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਸੁਣੋਗੇ। ਮੈਂ ਹੋਰ ਸੱਜੇ ਖੱਬੇ ਦੀ ਕੋਈ ਗੱਲ ਨਹੀਂ ਕਰਨੀ। ਮੈਂ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਬਲਿਹਾਰ ਅਤੇ ਕੁਰਬਾਨ ਜਾਵਾਂ। ਜਿਹੜੇ ਆਪ ਗ੍ਰਸਤੀ ਸਨ ਉਹਨਾਂ ਤੋਂ ਬਾਅਦ ਹੋਣ ਵਾਲੇ ਗੁਰੂ ਵੀ ਗ੍ਰਸਤੀ ਸਨ। ਸਿਰਫ ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗ੍ਰਸਤ ਧਾਰਨ ਨਹੀਂ ਕੀਤਾ, ਉਹਨਾਂ ਦੀ ਉਮਰ 5 ਤੋਂ 7.5 ਸਾਲ ਸੀ। ਆਪ ਭਲੀ ਭਾਂਤ ਜਾਣਦੇ ਹੋ ਗ੍ਰਸਤੀ ਜੀਵਨ ਦੇ ਅੰਦਰ ਕਈ ਉਤਰਾਅ ਚੜ੍ਹਾਅ ਆਉਂਦੇ ਹਨ। ਜਿਹੜੇ ਗ੍ਰਸਤ ਧਾਰਨ ਹੀ ਨਹੀਂ ਕਰਦੇ ਉਹਨਾਂ ਨੂੰ ਗ੍ਰਸਤ ਧਰਮ ਦੀਆਂ ਉਹਨਾਂ ਮੁਸ਼ਕਲਾਂ ਦਾ ਉਹਨਾਂ ਉਤਰਾਵਾਂ ਚੜ੍ਹਾਵਾਂ ਦਾ ਕਦੇ ਪਤਾ ਹੀ ਨਹੀਂ ਲੱਗਦਾ। ਪਰ ਸਾਡੇ ਗ੍ਰਸਤੀ ਗੁਰੂ ਸਾਹਿਬਾਨ ਨੇ ਗ੍ਰਸਤ ਵਿੱਚ ਰਹਿ ਕੇ ਉਹਨਾਂ ਸਾਰੀਆਂ ਮੁਸ਼ਕਲਾਂ ਉਹਨਾਂ ਸਾਰੇ ਉਤਰਾਵ ਚੜ੍ਹਾਵਾਂ ਨੂੰ ਦੇਖਿਆ ਮਾਣਿਆ ਆਪਣੇ ਸਰੀਰ 'ਤੇ ਹੰਢਾਇਆ ਅਤੇ ਫਿਰ ਸਾਨੂੰ ਉਹਨਾਂ ਨੇ ਇਹ ਪਾਵਨ ਸਿੱਖਿਆ ਦਿੱਤੀ। ਆਖਿਆ ਇੱਕ ਤਾਂ ਇਹ ਗੱਲ ਨਿਸ਼ਚੇ ਕਰਕੇ ਜਾਣੋ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਜਿਹੜੇ ਲੋਕ ਝੂਠੇ ਲਾਰੇ ਲਾਉਂਦੇ ਨੇ ਤੁਹਾਨੂੰ ਕਦੇ ਕੋਈ ਦੁੱਖ ਨਹੀਂ ਆਵੇਗਾ, ਤੁਸੀਂ ਸਦਾ ਸੁਖੀ ਰਹੋਗੇ, ਇਹ ਭੁਲੇਖਾ ਹੈ। ਜਿਹਨੇ ਗ੍ਰਸਤ ਵਿੱਚ ਰਹਿਣਾ ਉਸ ਨੂੰ ਤਾਂ ਭਾਈ ਕਦੇ ਨਾ ਕਦੇ ਕੁਝ ਨਾ ਕੁਝ ਅਦਲਾ ਬਦਲੀ ਵੇਖਣੀ ਪਵੇਗੀ। ਮੇਰੇ ਬਜ਼ੁਰਗ ਮਾਤਾ ਜੀ ਕਿਹਾ ਕਰਦੇ ਸਨ ਗ੍ਰਸਤੀ ਦੀਆਂ ਦੋ ਅੱਖਾਂ ਹਨ, ਇੱਕ ਰੋਂਦੀ ਹੈ ਇੱਕ ਹੱਸਦੀ ਹੈ। ਭਾਵ ਕਿਸੇ ਵੇਲੇ ਖੁਸ਼ੀ ਹੋ ਗਈ ਅਤੇ ਬੜਾ ਖੁਸ਼ ਹੋ ਗਿਆ, ਅਤੇ ਕਿਸੇ ਵੇਲੇ ਕੋਈ ਕਿਸੇ ਤਰ੍ਹਾਂ ਦਾ ਸੋਗ ਚਿੰਤਾ ਘਰ ਵਿੱਚ ਐਸੀ ਆਈ ਅਤੇ ਦੁਖੀ ਹੋ ਗਈ। ਇਸੇ ਲਈ ਗੁਰਦੇਵ ਨੇ ਫਰਮਾਇਆ, ਗ੍ਰਸਥ ਕੁਟੁੰਬ ਪਲਟਿਆ, ਕਦੇ ਹਰਖ ਕਦੇ ਸੋਗ। ਇਹ ਦੋਵੇਂ ਚੀਜ਼ਾਂ ਚੱਲਦੀਆਂ ਰਹਿਣਗੀਆਂ, ਕਿਉਂਕਿ ਇਹ ਪਾਵਨ ਸ਼ਬਦ ਦੇ ਨਾਲ ਕੁਝ ਇਤਿਹਾਸਿਕ ਸੰਬੰਧ ਵੀ ਜੁੜਿਆ ਹੋਇਆ, ਕਿਉਂਕਿ ਇਹਦੀ ਅਖੀਰਲੀ ਪੰਗਤੀ ਵਿੱਚ ਆਇਆ ਹਰ ਗੋਬਿੰਦ ਪ੍ਰਭ ਰਾਖਿਆ। ਇਹਦਾ ਮਤਲਬ ਬਾਲਕ ਹਰਗੋਬਿੰਦ ਜੀ ਜਦੋਂ ਛੋਟੀ ਉਮਰ ਵਿੱਚ ਸਨ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ। ਜੇ ਬੱਚੇ ਨੂੰ ਕੋਈ ਤਕਲੀਫ ਹੋਵੇ ਤਾਂ ਕੁਦਰਤੀ ਗੱਲ ਹੈ ਮਾਂ ਬਾਪ ਨੂੰ ਵੀ ਤਕਲੀਫ ਹੁੰਦੀ। ਤੁਸੀਂ ਸਾਰੇ ਗ੍ਰਸਥੀ ਜਾਣਦੇ ਹੋ, ਕੋਈ ਦੱਸਣ ਦੀ ਬਹੁਤੀ ਲੋੜ ਨਹੀਂ, ਪਰ ਗੁਰੂ ਪਾਤਸ਼ਾਹ ਨੇ ਸਾਨੂੰ ਐਸੀ ਜੀਵਨ ਜਾਂਚ ਦਿੱਤੀ, ਆਖਿਆ ਜੀਵਨ ਵਿੱਚ ਇਹ ਸਭ ਕੁਝ ਚੱਲਦਾ ਰਹੇਗਾ, ਪਰ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਦਰ ਛੱਡ ਕੇ ਕਿਸੇ ਹੋਰ ਦਰ 'ਤੇ ਨਹੀਂ ਜਾਣਾ। ਦੇਖੋ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਫਰਮਾਉਂਦੇ ਨੇ, ਬੇਦਨ ਸਤਿਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਤੇ ਆਈ ਰਹਾਓ। ਇਹਦਾ ਮਤਲਬ ਕੋਈ ਪੀੜਾ ਆਈ, ਬੇਦਨ ਦਾ ਅੱਖਰੀ ਅਰਥ ਹੈ ਪੀੜਾ। ਬਾਲਕ ਹਰਗੋਬਿੰਦ ਜੀ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਕਿਧਰੇ ਸੀਤਲਾ ਆ ਗਈ, ਕਿਧਰੇ ਆਪਣੇ ਹੀ ਘਰ ਦੇ ਬਜ਼ੁਰਗ ਕਹਿ ਲਓ ਬਾਬਾ ਪ੍ਰਿਥੀ ਚੰਦ ਵੱਲੋਂ ਕਿੰਨੀਆਂ ਹੀ ਮੁਸ਼ਕਲਾਂ ਪੈਦਾ ਕੀਤੀਆਂ ਗਈਆਂ। ਕਦੇ ਸਪੇਰੇ ਨੂੰ ਲਾਲਚ ਦਿੱਤਾ ਵੀ ਜਾ ਕੇ ਤੂੰ ਬਾਲਕ ਹਰਗੋਬਿੰਦ ਜੀ ਦੇ ਕਮਰੇ ਵਿੱਚ ਸੱਪ ਛੱਡ ਦੇ, ਕਿਧਰੇ ਦਾਈ ਨੂੰ ਸਿਖਾ ਕੇ ਭੇਜਿਆ, ਕਿਧਰੇ ਹੋਰ ਕਈ ਤਰ੍ਹਾਂ ਦੇ ਯਤਨ ਕੀਤੇ, ਉਹਨਾਂ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ 'ਚ ਆਇਆ। ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ ਸੂਲ, ਉਹਨੂੰ ਖਡਾਵੇ ਨੂੰ ਭੇਜ ਦਿੱਤਾ, ਤੂੰ ਜਾ ਕੇ ਰੋਜ਼ ਤੂੰ ਜਾਂਦਾ ਹੈ, ਜਦੋਂ ਬਾਲਕ ਹਰਗੋਬਿੰਦ ਜੀ ਨੂੰ ਦਹੀਂ ਖਵਾਏ ਉਹਦੇ ਵਿੱਚ ਆਹ ਪੁੜੀ ਵੀ ਪਾ ਦੇਵੀਂ। ਕੁਝ ਕੁਝ ਤੁਸੀਂ ਸੁਣਿਆ, ਕੁਝ ਜਾਣਦੇ ਹੋ, ਕੁਝ ਨਹੀਂ ਜਾਣਦੇ। ਤੋ ਇਸੇ ਤਰ੍ਹਾਂ ਬਾਲਕ ਹਰਗੋਬਿੰਦ ਜੀ ਨੂੰ ਸੀਤਲਾ ਦਾ ਚੇਚਕ ਦਾ ਹਮਲਾ ਹੋ ਗਿਆ। ਹੁਣ ਕਈਆਂ ਨੇ ਆਖਿਆ ਮਹਾਰਾਜ ਤੁਸੀਂ ਦੇਵੀ ਦੇ ਮੰਦਰ ਚੱਲੋ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਪਰ ਗੁਰੂ ਪਾਤਸ਼ਾਹ ਨੇ ਕਿਹਾ ਨਾ ਭਾਈ, ਸਾਡੇ ਕੋਲ ਤਾਂ ਸਵਾਏ ਅਕਾਲ ਪੁਰਖ ਤੋਂ ਹੋਰ ਕੋਈ ਟਿਕਾਣਾ ਨਹੀਂ। ਲਓ ਇਹਦੇ ਤੋਂ ਸਾਨੂੰ ਸਾਰਿਆਂ ਨੂੰ ਸਿੱਖਿਆ ਮਿਲ ਗਈ ਵੀ ਅਸੀਂ ਗ੍ਰਸਥੀ ਹਾਂ, ਕਦੇ ਨਾ ਕਦੇ ਘਰ ਵਿੱਚ ਕੋਈ ਦੁੱਖ ਕੋਈ ਸੁੱਖ, ਕਦੇ ਬੱਚੇ ਨੂੰ ਬੁਖਾਰ, ਕਦੇ ਤਾਪ, ਕੋਈ ਛੋਟਾ ਕੋਈ ਵੱਡਾ ਹੋ ਜਾਣਾ, ਪਰ ਯਾਦ ਰੱਖੋ ਇਹਨਾਂ ਸਾਰੀਆਂ ਪੀੜਾ ਤੋਂ ਬਚਾਉਣ ਵਾਲਾ ਇੱਕ ਵਾਹਿਗੁਰੂ ਅਕਾਲ ਪੁਰਖ ਹੈ। ਇਸ ਲਈ ਅਸੀਂ ਕਿਸੇ ਹੋਰ ਗਲਤ ਪਾਸੇ ਨਹੀਂ ਤੁਰਨਾ, ਜਦੋਂ ਵੀ ਜ਼ਰੂਰਤ ਪੈ ਜਾਏ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਹੈ ਅਤੇ ਫਿਰ ਸ਼ੁਕਰਾਨਾ ਕਰਨਾ ਹੈ। ਲਓ ਰਹਾਉ ਦੀ ਪੰਕਤੀ ਵਿੱਚ ਇੱਥੋਂ ਗੱਲ ਸ਼ੁਰੂ ਹੋ ਗਈ, ਬੇਦਨ ਸਤਿਗੁਰ ਆਪ ਗਵਾਈ, ਬੇਦਨ ਸਤਿਗੁਰ ਆਪ ਗਵਾਈ। ਥੋੜ੍ਹਾ ਜਿਹਾ ਇਹਦੇ ਵਿੱਚ ਵਿਆਕਰਨਕ ਨੁਕਤਾ ਵੀ ਨਾਲ ਨਾਲ ਕਰੀ ਚੱਲੀਏ। ਬਹੁਤ ਸਾਰੇ ਪ੍ਰੇਮੀਆਂ ਨੂੰ ਉਹਨਾਂ ਨੁਕਤਿਆਂ ਦੀ ਜਾਣਕਾਰੀ ਮਿਲਣ ਨਾਲ ਪਾਠ ਕਰਨ ਵਿੱਚ ਸਹੂਲਤ ਹੋਈ ਹੈ। ਦੇਖੋ ਸਤਿਗੁਰ ਸ਼ਬਦ ਸੱਸਾ ਤੱਤੇ ਨੂੰ ਸਿਹਾਰੀ, ਗੱਗੇ ਨੂੰ ਗੋਅੰਕੜ, ਰਾਰਾ ਸਤਿਗੁਰ ਵੀ ਆਉਂਦਾ, ਰਾਰੇ ਨੂੰ ਔਂਕੜ ਵੀ ਆਉਂਦਾ, ਸਤਿਗੁਰੂ ਵੀ ਆਉਂਦਾ, ਪਰ ਇੱਥੇ ਸਤਿਗੁਰ ਦੇ ਰਾਰੇ ਨੂੰ ਸਿਹਾਰੀ ਹੈ, ਜਿਹਦੇ ਅਰਥ ਨੇ ਸਤਿਗੁਰੂ ਨੇ ਆਪ ਕਿਰਪਾ ਕਰਕੇ ਉਹ ਜਿਹੜੀ ਬੇਦਨ ਉਹ ਪੀੜਾ ਬਾਲਕ ਹਰਗੋਬਿੰਦ ਜੀ ਦੇ ਉੱਤੇ ਆਈ। ਦੇਖੋ ਇਹ ਠੀਕ ਹੈ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ, महापुरखों के बचन भावें किसी एक व्यक्ति प्रति होन क्योंकि वो सच उत्ते आधारित होंगे ने ते महापुरख सब दे सांझे ने उन्होंने कहे हुए बचन भी सारिया लई सांझे हैं पर थाए साखी महापुरख बोल दे सांझी सगल जहाने भावें ये जिक्र गुरु हरगोबिंद साहब जी की पीड़ा ठीक होने तो बाद किया गया पर यह साढ़े सारिया उत्ते ढुकदा है जे साडा सारिया का भरोसा वाहिगुरु अकाल पुरख ते आ जाए क्योंकि सारी बाणी सानू आद तो लैके अंत तीकर दृढ़ कराउंदी है असी एक तो बिना दूजे दे दर ते नहीं जाना एको है भाई एको है एको है भाई एको है साहिब मेरा एको है साहिब मेरा एको है ये गल गुरु के सिख ने कदे नहीं भुलनी असी एक तो बिना किसी दूजे वल नहीं झकना असी एक दे उपाशक आपे मारे आपे छोड़े आपे लेवे दे ये सारिया शक्तियां उहदे विच हैं असी उसका दर छड़ के किसी होर देवी देवते दे उपाशक नहीं बनना वो सब ते मंगते हैं सतसंग जी मंगत्यां दे मंगते बनना कोई शोभा नहीं दिंदा भाई उहदे कोलों मंगो गुरदेव ते कहिंदे ने बंदना हर बंदना गुण गावो गोपाल राय जे नमस्कार करनी ते अकाल पुरख नूं करो जे गुण गायन करने ने ते उहदे करो बड़े भाग भेटे गुरदेवा कोट पराद मिटे हर सेवा चरण कमल जाका मन रापै सोग अगन तिस जन ना भयापै सागर तरिया साधु संगे निर्भव नाम जपो हर रंगे आख्या जे तुसी निश्चय नाल परमात्मा दी शरण विच आ जाओगे फिर की होवेगा जिसदा साहेब डाडा होए जिसदा साहेब डाडा होए ਤਿਸਨੂੰ ਮਾਰ ਨ ਸਕੈ ਕੋਏ ਤਿਸਨੂੰ ਮਾਰ ਨ ਸਕੈ ਕੋਏ ਇੱਕ ਗੱਲ ਯਾਦ ਰੱਖਣੀ ਸਾਧ ਸੰਗਤ ਸਿੱਖ ਨੇ ਕਦੇ ਚਫੇਰ ਗੜੀਆ ਨਹੀਂ ਬਣਨਾ ਚਫੇਰ ਗੜੀਆ ਸਮਝਦੇ ਉਹਨਾਂ ਨਿਹੰਗ ਸਿੰਘ ਉਹਨੂੰ ਕਹਿੰਦੇ ਨੇ ਜਿਹੜਾ ਚਾਰੇ ਪਾਸੇ ਫਿਰਦਾ ਰਹੇ ਜਿਹਨੇ ਲਾਈ ਗੱਲੀ ਅਤੇ ਉਸੇ ਨਾਲ ਉੱਠ ਚੱਲੀ ਜਿੱਥੇ ਦੇਖੀ ਤਵਾ ਪਰਾਤ ਉੱਥੇ ਸਾਡੀ ਦਿਨ ਅਤੇ ਰਾਤ ਚਫੇਰ ਗੜੀਏ ਨਹੀਂ ਬਣਨਾ ਇੱਕ ਦੀ ਸ਼ਰਨ ਵਿੱਚ ਰਹਿਣਾ ਇੱਕ ਦਾ ਪੱਲਾ ਫੜਨਾ ਅਤੇ ਜਿਹੜਾ ਸੇਵਕ ਬਣ ਕੇ ਫਿਰ ਇੱਕ ਦੀ ਸ਼ਰਨ ਵਿੱਚ ਰਹਿੰਦਾ ਪਾਤਸ਼ਾਹ ਕਹਿੰਦੇ ਨੇ ਸਾਹਿਬ ਕੀ ਸੇਵਕ ਰਹੇ ਸ਼ਰਨਾਈ ਆਪੇ ਬਖਸ਼ੇ ਦੇ ਵਡਿਆਈ ਤਿਸ ਤੇ ਉੱਪਰ ਨਾਹੀਂ ਕੋਏ ਤਿਸ ਤੇ ਉੱਪਰ ਨਾਹੀਂ ਕੋਏ ਕੌਣ ਡਰੇ ਡਰ ਕਿਸ ਕਾ ਹੋਏ ਕੌਣ ਡਰੇ ਡਰ ਕਿਸ ਕਾ ਹੋਏ ਮੈਂ ਕਿਤਨੇ ਕੁ ਪ੍ਰਮਾਣ ਦੇਵਾਂ ਗੁਰਬਾਣੀ ਵਿੱਚੋਂ ਕਿਤਨੇ ਕੁ ਸ਼ਬਦ ਸੁਣਾਵਾਂ ਬਹੁਤੇ ਤੁਹਾਨੂੰ ਆਉਂਦੇ ਵੀ ਨੇ ਪਰ ਤੁਸੀਂ ਉਹਨਾਂ 'ਤੇ ਮਨ ਨਹੀਂ ਟਿਕਾਉਂਦੇ ਜੇ ਮਨ ਟਿਕ ਜਾਏ ਤਾਂ ਫਿਰ ਭਟਕਣਾ ਰਹੇਗੀ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਕਹਿੰਦੇ ਨੇ ਪਿਆਰਿਓ ਪ੍ਰਭ ਸਿਓ ਲਾਗ ਰਹੋ ਮੇਰਾ ਚੀਤ ਪ੍ਰਭ ਸਿਓ ਲਾਗ ਰਹੋ ਮੇਰਾ ਚੀਤ ਆਖਿਆ ਤੁਸੀਂ ਵੀ ਆਪਣੇ ਮਿੱਤਰ ਬਣਾਏ ਨੇ ਮੈਨੂੰ ਪਤਾ ਸਭ ਦੇ ਮਿੱਤਰ ਹੈਗੇ ਨੇ ਇਹ ਧੀਆਂ ਪੁੱਤਰਾਂ ਨੂੰ ਵੀ ਮਿੱਤਰ ਕਹਿੰਦੇ ਹਾਂ, ਇਸਤਰੀ ਨੂੰ ਮਿੱਤਰ ਕਹਿੰਦੇ ਹਾਂ, ਰਿਸ਼ਤੇਦਾਰਾਂ ਨੂੰ ਮਿੱਤਰ ਕਹਿੰਦੇ, ਪਰ ਕਹਿੰਦੇ ਮੇਰੀ ਪ੍ਰੀਤ ਤਾਂ ਇੱਕ ਪਰਮੇਸ਼ੁਰ ਨਾਲ ਲੱਗੀ ਹੈ। ਉਹ ਮੇਰਾ ਪਰਮੇਸ਼ੁਰ ਕੈਸਾ ਹੈ? ਕਹਿੰਦੇ ਆਦਿ ਅੰਤ ਪ੍ਰਭ ਸਦਾ ਸਹਾਈ, ਆਦਿ ਅੰਤ ਪ੍ਰਭ ਸਦਾ ਸਹਾਈ। ਧੰਨ ਹਮਾਰਾ ਮੀਤ, ਧੰਨ ਹਮਾਰਾ ਮੀਤ, ਗੁਰਬਾਣੀ ਵਿੱਚ ਧੰਨ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਤੱਦਾ ਨੰਨਾ ਮੁਕਤਾ ਧੰਨ, ਇੱਕ ਤੱਦਾ ਨੰਨੇ ਨੂੰ ਔਂਕੜ ਧੰਨ, ਇੱਕ ਤੱਦੇ ਦੇ ਟਿੱਪੀ ਦੇ ਨੰਨੇ ਨੂੰ ਸਿਹਾਰੀ ਧੰਨ। ਉਚਾਰਨ ਤਿੰਨਾਂ ਦਾ ਧੰਨ ਹੈ, ਪਰ ਜਿੱਥੇ ਧੰਨ ਨੰਨਾ ਮੁਕਤਾ ਹੋਏਗਾ ਉਹ ਇਸਤਰੀ ਵਾਸਤੇ ਹੋਏਗਾ। ਧੰਨ ਕਹਿ ਤੂੰ ਬਸ ਮੈਂ ਨਾਲੇ, ਧੰਨ ਫਿਰ ਇਹ ਨਾ ਆਖੀਨ ਬਹਿਣ ਇਕੱਠੇ ਹੋਏ, ਇੱਥੇ ਧੰਨ ਦਾ ਨੰਨਾ ਮੁਕਤਾ ਹੋਏਗਾ। ਪਰ ਜਿੱਥੇ ਧੰਨ ਦੌਲਤ ਦੀ ਗੱਲ ਆਵੇਗੀ ਉੱਥੇ ਨੰਨੇ ਨੂੰ ਔਂਕੜ ਲੱਗ ਜਾਣ, ਅਤੇ ਜਿੱਥੇ ਟਿੱਪੀ ਲੱਗ ਜਾਏ ਉੱਥੇ ਧੰਨ 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 ਜਨ ਆਇਆ, ਉੱਥੇ ਧੰਨਤਾ ਦੇ ਯੋਗ ਹੈ। ਤੋ ਗੱਲ ਕੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜੀਵਨ ਦੇ ਹਰ ਮੋੜ ਉੱਤੇ ਜਿੱਥੇ ਵੀ ਕੋਈ ਐਸੀ ਘਟਨਾ ਕੋਈ ਮੁਸ਼ਕਲ ਵਾਪਰੀ, ਆਖਿਆ ਇੱਕ ਅਕਾਲ ਪੁਰਖ ਤੋਂ ਬਿਨਾਂ ਮੈਂ ਨਹੀਂ ਕਿਸੇ ਹੋਰ ਪਾਸੇ ਜਾਣਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਧ ਸਾਧ ਪ੍ਰਤਪਾਲੇ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਅਤੇ ਜਦੋਂ ਫਿਰ ਸੇਵਕ ਉਸ ਮਾਲਕ ਦੀ ਅਸਚਰਜ ਵਡਿਆਈ ਦੇਖਦਾ, ਫਿਰ ਉਹਦੇ ਮਨ ਵਿੱਚ ਬਿਲਾਸ ਖੁਸ਼ੀਆਂ ਪੈਦਾ ਹੁੰਦੀਆਂ ਨੇ, ਅਤੇ ਆਉਂਦਾ ਮਾਲਕ ਤੁਧ ਬਿਨ ਦੂਜਾ ਨਾਹੀਂ ਕੋਏ, ਤੁਧ ਬਿਨ ਦੂਜਾ ਨਾਹੀਂ ਕੋਏ। ਤੂੰ ਕਰਤਾਰ ਕਰੈਂ ਸੋ ਹੋਏ, ਤੂੰ ਕਰਤਾਰ ਕਰੈਂ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਦਾ ਸਦਾ ਜਪ ਨਾਨਕ ਏਕ, ਬਹੁਤ ਸਾਰੇ ਲੋਕ ਖਾਸ ਕਰਕੇ ਮਾਤਾਵਾਂ ਬੱਚੀਆਂ ਬੀਬੀਆਂ, ਜੀ ਮੇਰੇ ਬੱਚੇ ਨੂੰ ਆਹ ਹੋ ਗਿਆ, ਇਹਨੂੰ ਹਥੌੜਾ ਕਰ ਦਿਓ, ਇਹਦੇ ਸਿਰ 'ਤੇ ਹੱਥ ਰੱਖ ਦਿਓ, ਇਹਨੂੰ ਤਵੀਤ। ਅਰੇ ਗੁਰੂ ਘਰ ਵਿੱਚ ਇਹ ਚੀਜ਼ਾਂ ਮਨਾ ਹਨ? ਗੁਰੂ ਨੇ ਤਾਂ ਆਖਿਆ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਨਿਵਲਾਈ, ਰਾਖ ਲੀਏ ਤਨ ਰੱਖਣ ਹਾਰ ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ। ਬਾਲਕ ਹਰਗੋਬਿੰਦ ਜੀ ਨੂੰ ਤਕਲੀਫ ਆਈ, ਸ਼ੀਤਲਾ ਆਈ, ਬੁਖਾਰ ਚੜ੍ਹ ਗਿਆ, ਉਹ ਕੀ ਨਿਕਲਦੇ ਨੇ ਜਿਹੜੇ ਫਫੋਲੇ ਜਿਹੇ ਸਰੀਰ 'ਤੇ ਹੋ ਗਏ। ਮਾਤਾ ਜੀ ਵੀ ਚਿੰਤਾਵਾਨ ਨੇ, ਸਿੱਖ ਸੰਗਤ ਵੀ ਬੜੀ ਫਿਕਰਮੰਦ ਹੈ, ਇਹ ਕੀ ਬਣੇ। ਬਹੁਤ ਸਾਰੇ ਲੋਕ ਆਏ, ਪਾਤਸ਼ਾਹ ਕਿਸੇ ਦੇਵੀ ਮਾਤਾ ਕੋਲ ਲੈ ਚਲੀ, ਗੁਰਦੇਵ ਨੇ ਆਖਿਆ ਨਾ ਐਸਾ ਨਹੀਂ ਕਰ, ਅਸੀਂ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਹੋਰ ਕੁਝ ਨਹੀਂ ਮੰਨਦੇ, ਬਸ ਜੋ ਸਾਡਾ ਗੁਰੂ ਕਹਿੰਦਾ ਫਿਰ ਸਾਡੀ ਵੀ ਉਹ ਡਿਊਟੀ ਹੈ। ਅੱਜ ਕਈ ਮਾਤਾਵਾਂ ਭੈਣਾਂ ਘਰ ਵਿੱਚ ਕਈ ਤਰ੍ਹਾਂ ਦੇ ਵਹਿਮ ਪਾਲਦੀਆਂ, ਅਤੇ ਉਹ ਕਰੋ ਉਹ ਕਰੋ, ਉੱਥੇ ਜਾਓ ਉੱਥੇ ਜਾਓ, ਨਹੀਂ ਨਹੀਂ ਅਸੀਂ ਗੁਰੂ ਪਰਮੇਸ਼ੁਰ ਅੱਗੇ ਅਰਦਾਸ ਕਰਨੀ। ਹਾਂ ਕੋਈ ਰੋਗ ਹੈ ਬਿਮਾਰੀ ਹੈ ਉਹਦਾ ਇਲਾਜ ਦਵਾਈਆਂ ਸਭ ਕੁਝ ਸਿਆਣੇ ਦੱਸਦੇ ਨੇ, ਪਰ ਅਸੀਂ ਭਟਕਣਾ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਰਹਾਉ ਦੀ ਪੰਗਤੀ ਵਿੱਚ ਫਰਮਾਉਂਦੇ ਨੇ, ਬੇਦਨ ਸਤਿਗੁਰ ਆਪ ਗਵਾਈ, ਬੇਦਨ ਸਤਿਗੁਰ ਆਪ ਗਵਾਈ। ਸਤਿਗੁਰੂ ਦੇ ਲਾਰੇ ਨੂੰ ਸਿਆਰੀ ਸਤਿਗੁਰੂ ਨੇ ਆਪ ਕਿਰਪਾ ਕਰਕੇ ਬਾਲਕ ਹਰਗੋਬਿੰਦ ਜੀ ਦੀ ਪੀੜਾ ਨੂੰ ਦੂਰ ਕੀਤਾ। ਹੁਣ ਕੁਝ ਲੋਕ ਕਹਿਣਗੇ ਜੀ ਸਿਰਫ ਉਹੀ ਪੀੜਾ, ਨਹੀਂ ਨਹੀਂ, ਪਰਮੇਸ਼ੁਰ ਦੇ ਵਿਛੋੜੇ ਦੀ ਵੀ ਪੀੜਾ ਹੈ, ਆ ਤ੍ਰਿਸ਼ਨਾ ਦੀ ਅੱਗ ਵੀ ਪੀੜਾ ਹੈ, ਬੜੇ ਦੁੱਖ ਨੇ, ਪਰ ਇਹਨਾਂ ਸਾਰਿਆਂ ਦੀ ਨਿਵਿਰਤੀ ਗੁਰੂ ਦੇ ਬਚਨਾਂ ਨੂੰ ਮੰਨਣ ਨਾਲ ਹੋਵੇਗੀ। ਇਸੇ ਲਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਭਟਕਣਾ ਨਹੀਂ, ਭਟਕਣਾ ਨਹੀਂ, ਕੀ ਕਰਨਾ? ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ। ਪਟ ਕਲ ਸਹਾਰ ਜੀ ਕਹਿੰਦੇ ਨੇ ਮੈਂ ਤਾਂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਅਸਲੀ ਉਸਤਤ ਕਰਦਾ ਕਿ ਉਹਨਾਂ ਨੇ ਸਾਨੂੰ ਰਾਜ ਯੋਗ ਦਾ ਰਸਤਾ ਦੱਸਿਆ। ਇੱਥੇ ਦੇ ਲੋਕ ਕਹਿੰਦੇ ਨੇ ਘਰ ਛੱਡ ਕੇ ਜੰਗਲਾਂ ਨੂੰ ਚਲੇ ਜਾਓ, ਸੋਹਣੇ ਸਰੀਰ 'ਤੇ ਸਵਾਹ ਮਲ ਲਓ, ਸੋਹਣੇ ਕੇਸਾਂ ਦੀਆਂ ਜਟਾਵਾਂ ਬਣਾ ਲਓ। ਇੱਕ ਬਾਬਾ ਨਾਨਕ ਕਹਿੰਦਾ ਨਾ ਭਾਈ ਇਹ ਕੰਮ ਨਾ ਕਰਿਓ, ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈ ਹੈ, ਸਤਿਗੁਰ ਕਹਿ ਉਪਦੇਸ਼। ਸਤਿਗੁਰੂ ਦਾ ਉਪਦੇਸ਼ ਮੰਨ, ਜੋ ਜੀਵਨ ਜਾਤ ਗੁਰੂ ਨੇ ਦੱਸੀ ਉਹਦੇ 'ਤੇ ਚਲੋ, ਗੁਰੂ ਆਪ ਜ਼ਿੰਮੇਵਾਰ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਭਾਈ ਪੀੜਾ ਆਈ, ਬੁਖਾਰ ਆਇਆ ਬਾਲਕ ਹਰਗੋਬਿੰਦ ਜੀ ਨੂੰ, ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ, ਉਸ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕਰ ਦਿੱਤੀ ਅਤੇ ਬੇਦਨ ਸਤਿਗੁਰ ਆਪ ਗਵਾਈ, ਬੇਦਨ ਸਤਿਗੁਰ ਆਪ ਗਵਾਈ। ਹੁਣ ਕਿਉਂਕਿ ਗੁਰੂ ਦਾ ਪਰਿਵਾਰ ਜਿਹੜਾ ਹੈ ਉਹ ਸਿਰਫ ਧੀਆਂ ਪੁੱਤਰਾਂ ਉੱਤੇ ਨਹੀਂ ਹੁੰਦਾ, ਅਸੀਂ ਸਾਰੇ ਗੁਰੂ ਦਾ ਪਰਿਵਾਰ ਹਾਂ। ਸੱਚ ਜਾਣੋ ਜਿਹੜੇ ਪੰਥ ਦਰਦੀ ਨੇ ਨਾ, ਉਹਨਾਂ ਨੂੰ ਗੁਰੂ ਦੇ ਸੰਬੰਧ ਵਿੱਚ ਕੋਈ ਵੀ ਗੱਲ ਕਰੇ ਉਹਨਾਂ ਨੂੰ ਬਹੁਤ ਪੀੜਾ ਹੁੰਦੀ। ਕਹਿੰਦੇ ਸਾਡੇ ਗੁਰੂ ਜੀ ਲਈ ਐਸੀ ਗੱਲ ਕਰੇ? ਸੱਚਮੁੱਚ ਇਸ ਤੋਂ ਸਿੱਧ ਹੁੰਦਾ ਕਿ ਅਸੀਂ ਸਾਰੇ ਗੁਰੂ ਦਾ ਪਰਿਵਾਰ ਹਾਂ। ਹੁਣ ਮਹਾਰਾਜ ਅਗਲੀ ਪੰਗਤੀ 'ਚ ਕਹਿੰਦੇ ਨੇ ਨਿਰੀ ਸਾਨੂੰ ਹੀ ਖੁਸ਼ੀ ਨਹੀਂ ਹੋਈ, ਸਿੱਖ ਸੰਤ ਸਭ ਸਰਸੇ ਹੋਏ, ਸਿੱਖ ਸੰਤ ਸਭ ਸਰਸੇ ਹੋਏ, ਸਿੱਖ ਸੰਤ। ਹੁਣ ਦੇਖੋ ਜਿਹੜੇ ਸਵਾਰਥੀ ਲੋਕ ਨੇ, ਠੱਗਣ ਵਾਲੇ ਠੱਗ ਨੇ, ਉਹਨਾਂ ਆਖਿਆ ਜੀ ਵੇਖੋ ਗੁਰਬਾਣੀ 'ਚ ਸਰਸਾ ਲਿਖਿਆ ਹੋਇਆ। ਅਰੇ ਇੱਥੇ ਸਰਸੇ ਦਾ ਮਤਲਬ ਹੈ ਸਹਿਤ ਰਸ ਦੇ, ਮੌਲ ਗਏ, ਪ੍ਰਸੰਨ ਹੋ ਗਏ, ਖੇੜਾ ਆ ਗਿਆ। ਸਾਰੇ ਸਿੱਖ ਸੰਤਾਂ ਨੂੰ ਜਿਨ੍ਹਾਂ ਨੂੰ ਬਾਲਕ ਹਰਗੋਬਿੰਦ ਜੀ ਦੇ ਸਰੀਰ ਦੀ ਪੀੜਾ ਦਾ ਦੁੱਖ ਸੀ, ਚਿੰਤਾ ਸੀ, ਸਾਰੇ ਪ੍ਰਸੰਨ ਹੋ ਗਏ, ਸਰਸ ਗਏ, ਮੌਲ ਗਏ, ਖਿੜ ਗਏ। ਕਿਉਂ? ਹਰ ਹਰ ਨਾਮ ਧਿਆਈ, ਸਾਰੇ ਪਰਮੇਸ਼ਵਰ ਅੱਗੇ ਅਰਦਾਸਾਂ ਕਰ ਰਹੇ ਸਨ, ਮਹਾਰਾਜ ਮਿਹਰ ਕਰੋ, ਬਾਲਕ ਹਰਗੋਬਿੰਦ ਜੀ ਦਾ ਵਾਲ ਵਿੰਗਾ ਨਾ ਹੋਵੇ, ਇਹਨਾਂ ਦੀ ਆਪ ਰਾਖੀ ਕਰੋ। ਲਓ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਰਹਾਉ ਦੀ ਪੰਗਤੀ ਅੰਦਰ ਆਪਣੀ ਉਸ ਅਵਸਥਾ ਦਾ ਵੀ ਜ਼ਿਕਰ ਕੀਤਾ ਅਤੇ ਸਾਨੂੰ ਮਾਰਗ ਦਰਸ਼ਨ ਵੀ ਦੇ ਦਿੱਤਾ। ਭਾਈ ਕੋਈ ਪੀੜਾ ਆ ਜਾਏ, ਕੋਈ ਮੁਸ਼ਕਲ ਆ ਜਾਏ, ਭਟਕ ਨਹੀਂ ਜਾਣਾ, ਗੁਰੂ ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਦੇ ਦਰ 'ਤੇ ਨਹੀਂ ਜਾਣਾ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ, ਵਾਜੇ अनहद तूरे।
लो ये है पहला पद, ताप गवाया गुर पूरे, क्योंकि ताप दे पप्पे नूं औंकड़ लगा हुआ है, ऊं ताप तीन होंदे ने, उत्थे फिर ताप दा पप्पा मुक्ता हो जांदा। तीने ताप निवारण हारा दुखंता सुकरास, आद ब्याद उपाद, होर भी कई तरह के ताप ने, पर इत्थे ताप पप्पे नूं औंकड़ होण करके एक वचन है। वो ताप जेड़ा बालक हरगोबिंद जी दे शरीर ते आया, जदों सिख संगत ने असी सारिया ने अरदास कीती ते पूरे गुरु नानक पातशाह ने मेहर कर दिती, ताप गवाया गुर पूरे। इत्थे गुरदेरारे नूं भी सियारी है, पूरे गुरु ने आप कृपा करके बालक हरगोबिंद जी का ताप दूर कर दिता। ते जदों बालक हरगोबिंद जी, हुण लोग ते इहनूं माता कहिंदे ने, भई इह ते बीमारी है, जिस बीमारी विच बच्चे का की हाल हो जाता है, कईयां दी अख चली जाती है, कईयां दे शरीर ते कोई असर हो जाता है, असीं उहनूं माता ही कही जाने। महाराज सच्चे पातशाह कहिंदे, ताप गवाया गुर पूरे, वाजे अनहद तूरे। हुण तूरे ते वाजे इहनूं समझणा है, तूरे भी वाजिआं नूं कहिंदे ने, ते वाजे दा मतलब वज पए, ओह वाजे खुशियां दे वजे अनहद। लोकां ने गुरबाणी विचों कई अखर चुरा लए ने, आओ जी तुहाडा अनहद वाजा बजा दईए, आओ तुहाडे कन्न विच कुर करके तुहानूं वाजा बजा दईए। अरे नहीं, प्रकरण की गल समझो, कंसैप्ट की गल समझो। जदों साडे घर विच कोई खुशी हुंदी है, असीं इहने खुशियां दे वाजे बज रहे ने, प्रसन्नता हो रही है। गुरु अर्जुन देव पातशाह कहिंदे ने, ऐसी मेरे जद सतगुरु ने कृपा कीती है, सिख संगत दी अरदास सुन ली, साडी अरदास सुन ली, ते अरदास सुन दे फल स्वरूप ताप गवाया गुर पूरे, ताप गवाया गुर पूरे। वाजे अनहद तूरे, वाजे अनहद तूरे, वाजे अनहद। कई बारी उच्चारण विच असी थोड़ी गलती खा जाने, कोई उन्हें तूरे पढ़ देता, ये तूरे नहीं, तूरे है। तत्ते नूं तूद लेंकर रारे नूं रे लावां तूरे, जिहदा मतलब है वाजे। पहले वाजे का मतलब वजे, अनहद तूरे वजे। हुण खुशी हो गई, चारे पासे सिख संगतां दे अंदर बड़ी प्रसन्नता ते खुशी होई।
सर्ब कल्याण प्रभ कीने, कर कृपा आप दीने।
आख्या हुण उस मेरे प्रभु ने, इत्थे भी प्रभ दे पबे नूं सियारी है। मैं इसलिए जान के बेनती करदा कि तुसी जदों पाठ करो, इन्हां निक्कियां निक्कियां लगां मात्रां दीआं गल्लां वल ध्यान रखो। सर्व कल्याण प्रभ कीने, कल्याण दा मतलब हुंदा है सुख आनंद। जदों साडे घर विच खेड़ा खुशी होवे, असीं इहनां जी सर्व कल्याण है, सब आनंद है। गुरु अर्जुन देव पातशाह कहिंदे, इह आनंद किसने बनाया? इह मेरे वाहिगुरू ने बनाया। कदे भी सिख ने क्रैडिट नहीं लैणा, वड्डी तो वड्डी प्राप्ति हो जाए, वड्डी तो वड्डी बख्शिश हो जाए, सिख ने यह नहीं कहना कि मेरी सियाणप नाल होया। नहीं नहीं, जे जाच सीखनी तो गुरु रामदास जी कोलों सीखो। किड्डी वड्डी वड्याई मिली, हर पासे धन गुरु रामदास, धन गुरु रामदास। पर धन गुरु रामदास जी नूं पुछ के वेखो, वो कहने जो हमरी बिद होती मेरे सतगुरा, साबिद तुम हर जानो आपे, हम रुलते फिरते कोई बात ना पूछता, गुर सतगुर संग कीरे हम तापे। तो सिख नूं किड्डी वड्डी वड्याई मिले, उन्हें कहना सब मेरे परमेश्वर की कृपा है। सर्व कल्याण प्रभ कीने, कर कृपा आप दीने। उसने आप अपनी मेहर करके ये सुख देता है, ਇਹ ਕਲਿਆਣ ਦਿੱਤਾ ਹੈ, ਇਹ ਆਨੰਦ ਦਿੱਤਾ ਹੈ।
ਰਹਾਉ ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ।
ਭਾਈ ਸਾਹਿਬ ਬੜੇ ਪ੍ਰੇਮ ਨਾਲ ਉਸ ਸਹਾਇ ਦੀ ਸਿਹਾਰੀ ਨੂੰ ਉਚਾਰਨ ਕਰਕੇ ਦੱਸ ਰਹੇ। ਦੇਖੋ ਜੇ ਇੱਕ ਦੀ ਗੱਲ ਹੋਵੇਗੀ ਤਾਂ ਦੇਵ ਹੈ, ਜੇ ਬਹੁਤਿਆਂ ਦੀ ਹੋਵੇਗੀ ਤਾਂ ਦੇਵ ਹੈ, ਜੇ ਬਹੁਤਿਆਂ ਦੀ ਗੱਲ ਹੋਵੇਗੀ ਤਾਂ ਲੇਵ ਹੈ। ਇੱਥੇ ਲੱਲੇ ਨੂੰ ਲੈ ਲਾਵਾਂ ਬੱਬਾ ਹਾਏ ਨੂੰ ਸਿਹਾਰੀ, ਇਹ ਬਹੁਵਚਨ ਦਾ ਸੂਚਕ ਹੈ। ਮਹਾਰਾਜ ਕਹਿੰਦੇ ਨੇ ਜੋ ਮੰਗੈ ਸੋ ਲੇਵ ਹੈ, ਬਈ ਜਿਹੜੇ ਵੀ ਉਸ ਦੇ ਦਰ 'ਤੇ ਆ ਕੇ ਮੰਗਦੇ ਹਨ, ਜਿਹੜੇ ਉਹਦੇ ਸੇਵਕ ਬਣ ਜਾਂਦੇ ਨੇ। ਕਈ ਲੋਕ ਬੜਾ ਇਤਰਾਜ਼ ਕਰਦੇ ਨੇ ਸਤਸੰਗ, ਪਤਾ ਕੀ ਕਹਿੰਦੇ ਨੇ, ਉਹ ਜੀ ਰੱਬ ਤੁਹਾਡਾ ਹੀ ਹੈ ਸਾਡਾ ਨਹੀਂ। ਬਈ ਰੱਬ ਤਾਂ ਸਾਰਿਆਂ ਦਾ, ਅਸੀਂ ਕਿਉਂ ਆਖੀਏ ਕਿਸੇ ਦਾ ਇੱਕ ਦਾ ਨਹੀਂ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਬੜਾ ਸੁੰਦਰ ਜਵਾਬ ਦਿੱਤਾ। ਉਹ ਕਹਿੰਦੇ ਸਭ ਜੀ ਤੇਰੇ ਦਇਆਲਾ, ਸਭ ਜੀ ਤੇਰੇ ਦਇਆਲਾ, ਸਭ ਜੀ ਹੇ ਦਇਆ ਦੇ ਘਰ ਪਰਮਾਤਮਾ, ਸਾਰੇ ਜੀਵ ਤੇਰੇ ਨੇ। ਜਿਵੇਂ ਇੱਕ ਮਾਤਾ ਪਿਤਾ ਦੇ ਘਰ ਕਈ ਬੱਚੇ ਹੋਣ, ਮਾਤਾ ਪਿਤਾ ਕਦੇ ਕਹਿੰਦੇ ਨੇ ਸਾਡੇ ਬੱਚੇ ਨਹੀਂ, ਪਰ ਜਿਹੜੇ ਬੱਚੇ ਆਗਿਆਕਾਰੀ ਹੋਣ, ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੇ ਹੁਕਮ ਵਿੱਚ ਚੱਲਣ, ਉਹਨਾਂ ਲਈ ਇੱਕ ਵੱਖਰਾ ਪਿਆਰ ਹੈ। ਬਸ ਗੱਲ ਇੰਨੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਜਵਾਬ ਦਿੱਤਾ, ਆਖਿਆ ਹੇ ਦਇਆ ਦੇ ਕਰ ਪਰਮਾਤਮਾ, ਸਭ ਜੀਵ ਜਨ ਤੇਰੇ ਨੇ, ਪਰ ਆਪਣੇ ਭਗਤ ਕਰੈ ਪ੍ਰਤਪਾਲਾ, ਆਪਣੇ ਭਗਤ ਕਰੈ ਪ੍ਰਤਪਾਲਾ। ਤੁਹਾਡੇ ਵਿੱਚੋਂ ਬਹੁਤਿਆਂ ਨੇ ਠੀਕ ਬੋਲਿਆ ਪ੍ਰਤਪਾਲਾ, ਪਰ ਕਈ ਪ੍ਰਤਪਾਲਾ ਵੀ ਕਹਿੰਦੇ ਨੇ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਪ੍ਰਿਤਪਾਲ ਅੱਖਰ ਨਹੀਂ ਹੈਗਾ, ਪ੍ਰਤਪਾਲ ਹੈ। ਪ੍ਰਿਤਪਾਲ ਤਾਂ ਹੋਵੇਗਾ ਜੇ ਪੱਪੇ ਨੂੰ ਸਿਹਾਰੀ ਲੱਗ ਜਾਏ। ਤੋ ਆਪਣੇ ਭਗਤ ਕਰੈਂ ਪ੍ਰਤਪਾਲ, ਰੋਜ਼ ਪੜ੍ਹਦੇ ਹਾਂ ਭਗਤਾਂ ਦੀ, ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਦ ਰੱਖ ਲਏ ਹਰ ਜੀਉ, ਹਰ ਨਾਖ ਸ਼ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਣਾਈ। ਆਖਿਆ ਜਿਹੜੇ ਨਿਸ਼ਚੇ ਨਾਲ ਇਕਾਗਰ ਚਿੱਤ ਹੋ ਕੇ, ਇੱਕ ਮਨ ਹੋ ਕੇ, ਭਰੋਸੇ ਨਾਲ ਤੁਹਾਡੇ ਦਰ 'ਤੇ ਆਉਂਦੇ ਨੇ, ਜੋ ਮੰਗੈ ਸੋ ਲੈਵੈ, ਜੋ ਮੰਗੈ ਸੋ ਲੈਵੈ, ਜੋ ਮੰਗੈ ਪ੍ਰਭ ਆਪਣਿਆਂ ਸੰਤਾਂ ਦੇਵੈ, ਪ੍ਰਭ ਆਪਣਿਆਂ ਸੰਤਾਂ ਦੇਵੈ, ਪ੍ਰਭ ਆਪਣਿਆਂ, ਪ੍ਰਭੂ ਜੀ ਆਪਣੇ ਸੇਵਕਾਂ ਨੂੰ ਦਿੰਦੇ ਹਨ। ਇਹ ਕਿਧਰੇ ਕਿਧਰੇ ਆਦਰਵਾਚੀ ਹੋ ਜਾਂਦਾ, ਕਿਉਂਕਿ ਅਸੀਂ ਜਿਵੇਂ ਆਪਣੇ ਪਿਤਾ ਜੀ ਨੂੰ, ਮਾਤਾ ਜੀ ਨੂੰ ਤੂੰ ਨਹੀਂ ਕਹਿੰਦੇ, ਕੀ ਕਹਿੰਦੇ ਹੋ ਤੁਸੀਂ, ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਲਈ ਵੀ ਆਦਰਵਾਚੀ ਹੈ। ਵਾਹਿਗੁਰੂ ਜੀ ਆਪਣੇ ਸੰਤਾਂ ਨੂੰ ਦਿੰਦੇ ਹਨ ਜੋ ਉਹਨਾਂ ਦੇ ਦਰ ਤੋਂ ਅਸੀਂ ਮੰਗਦੇ ਹਾਂ। ਯਾਦ ਰੱਖੋ, ਕਿਸੇ ਮਨੁੱਖ ਕੋਲੋਂ ਮੰਗਣ ਜਾਓਗੇ, ਉਹ ਕੁਝ ਦੇ ਸਕਦਾ ਹੈ, ਕੁਝ ਨਹੀਂ ਦੇ ਸਕਦਾ, ਪਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ, ਹਰ ਜੀਉ ਨਿਮਾਣਿਆ ਤੂੰ ਮਾਨ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕਰਵਾਨ। ਆਖਿਆ ਹੈ ਵਾਹਿਗੁਰੂ ਤੂੰ ਤਾਂ ਸਭ ਕੁਝ ਦੇ ਸਕਦਾ। ਰੋਜ਼ ਪੜ੍ਹੀ ਵੀ ਜਾਂਦੇ ਹਾਂ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਕਈ ਕਹਿੰਦੇ ਜੀ ਨਾਮ ਕਿਵੇਂ ਵਸੇਗਾ, ਸਾਡੇ ਹਿਰਦੇ ਵਿੱਚ ਸਿਮਰਨ ਕਿਵੇਂ ਚੱਲੇਗਾ। ਮਹਾਰਾਜ ਬੜਾ ਸੌਖਾ ਜਿਹਾ ਜਵਾਬ ਦਿੰਦਾ, ਸਦਾ ਸਿਫਤ ਸਲਾਹ ਤੇਰੀ, ਸਦਾ ਹਮੇਸ਼ਾ ਉਹਦੀ ਸਿਫਤ ਸਲਾਹ ਕਰੋ, ਫਿਰ ਨਾਮ ਮਨ ਵਸਾ, ਨਾਮ ਆਪੇ ਮਨ 'ਚ ਵਸ ਜਾਏ। ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਆਪ ਫਰਮਾਉਂਦੇ ਨੇ, ਜਿਸਨੂੰ ਬਖਸ਼ੇ ਸਿਫਤ ਸਲਾ, ਜਿਸਨੂੰ ਬਖਸ਼ੇ ਸਿਫਤ ਸਲਾ। ਨਾਨਕ ਪਾਤਸ਼ਾਹੀ ਪਾਤਸ਼ਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਿੱਖ ਨੇ ਹੋਰ ਕੋਈ ਪਖੰਡ ਨਹੀਂ ਕਰਨਾ, ਕੋਈ ਪੁੱਠੇ ਨਹੀਂ ਲਟਕਣਾ, ਧੂਣੀਆਂ ਨਹੀਂ ਤਾਪਣੀਆਂ, ਜਲ ਧਾਰੇ ਨਹੀਂ ਕਰਨੇ, ਵਰਤ ਨਹੀਂ ਰੱਖਣੇ ਸਿੱਖ ਨੇ, ਅਤੇ ਹਰ ਵੇਲੇ ਉਹਦਾ ਸ਼ੁਕਰਾਨਾ ਕਰਨਾ। ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨਤ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪੈਰ ਸਿਮਰੋ ਤਿਸ ਰਸਨ। ਬਸ ਜਦੋਂ ਇਸ ਨਿਸ਼ਚੇ ਨਾਲ ਉਹਦੀ ਕੋਈ ਸਿਫਤ ਸਲਾਹ ਕਰੇਗਾ, ਫਿਰ ਨਾਮ ਆਟੋਮੈਟਿਕਲੀ ਉਹਦੇ ਹਿਰਦੇ 'ਚ ਵਸ ਜਾਏਗਾ। ਅਤੇ ਨਾਮ ਜਪਣ ਦਾ ਕੋਈ ਵਿਸ਼ੇਸ਼ ਐਸਾ ਤਰੀਕਾ ਮੇਰੇ ਗੁਰੂ ਨੇ ਨਹੀਂ ਰੱਖਿਆ, ਉਹਨਾਂ ਨੇ ਤਾਂ ਫਰਮਾਇਆ ਉਠਤ ਬੈਠਤ ਹਰ ਹਰ ਧਿਆਈ ਹੈ, ਉਠਤ ਬੈਠਤ ਹਰ ਹਰ ਧਿਆਈ ਹੈ। ਮਾਰਗ ਚਲਤ ਹਰੇ ਹਰ ਗਾਈਐ, ਮਾਰਗ ਚਲਤ ਹਰੇ ਹਰ ਗਾਈਐ। ਸੰਤ ਬਾਬਾ ਤੇਜਾ ਸਿੰਘ ਜੀ ਡਬਲ ਐੱਮ ਏ ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਸਨ, ਪਰ ਜੋ ਸੰਤ ਅਤਰ ਸਿੰਘ ਜੀ ਪਾਸੋਂ ਗੁਰੂ ਕੀ ਬਾਣੀ ਰਾਹੀਂ ਉਹਨਾਂ ਦੀ ਸਮਝ ਆਇਆ ਸੀ, ਵਿਦਿਆਰਥੀ ਸਾਂ, ਸਾਨੂੰ ਸਮਝਾਇਆ ਕਰਦੇ, ਆਮ ਸੰਗਤ ਨੂੰ ਵੀ ਸਮਝਾਉਂਦੇ। ਉਹ ਬੀਬੀ ਓ ਆਟਾ ਗੁੰਨਦੀਆਂ, ਉਹ ਦੋ ਹੱਥਾਂ ਨਾਲ ਮੁੱਕੀ ਦਿੰਦੀਆਂ ਨਾ, ਇੱਕ ਨਾਲ ਦੱਬੋ ਅਤੇ ਆਖੋ ਵਾਹ, ਦੂਜੇ ਨਾਲ ਗੁਰੂ ਵਾਹ ਗੁਰੂ ਵਾਹ ਗੁਰੂ। ਆਟਾ ਵੀ ਗੁੰਨਿਆ ਜਾਏਗਾ, ਵਾਹਿਗੁਰੂ ਵੀ ਸਿਮਰਿਆ ਜਾਏਗਾ। ਦੁੱਧ ਡਿੱਕਦੀਆਂ, ਉਹ ਸੱਜੇ ਹੱਥ ਨਾਲ ਰੱਸੀ ਖਿੱਚੋ, ਵਾਹ ਗੁਰੂ ਵਾਹ ਗੁਰੂ। ਜਿਹੜਾ ਉਹ ਮੱਖਣ ਖਾ ਲਏਗਾ, ਲੱਸੀ ਪੀ ਲਏਗਾ, ਆਟੋਮੈਟਿਕਲੀ ਵਾਹਿਗੁਰੂ ਜਪਣ ਲੱਗ ਜਾਏਗਾ। ਕਿੰਨਾ ਸੌਖਾ ਤਰੀਕਾ। ਜੇ ਕੋਈ ਪੈਦਲ ਚੱਲਦਾ ਤਾਂ ਸੱਜਾ ਪੈਰ ਦੱਬੋ, ਆਖੋ ਵਾਹ ਗੁਰੂ ਵਾਹ, ਪੈਂਡਾ ਵੀ ਮੁੱਕ ਜਾਏਗਾ। ਸਾਈਕਲ ਚਲਾਉਂਦੇ ਹੋ, ਵਾਹ ਗੁਰੂ। ਇਹ ਸੌਖਾ ਤਰੀਕਾ ਛੱਡ ਕੇ ਅਸੀਂ ਹੋਰ ਔਖੇ ਤਰੀਕਿਆਂ ਵਿੱਚ ਫਸਣ ਦਾ ਯਤਨ ਕਰ ਰਹੇ ਹਾਂ। ਮੇਰੇ ਗੁਰਦੇਵ ਕਹਿੰਦੇ ਨੇ, ਭਾਈ ਹੋਰ ਕੋਈ ਤਰੀਕਾ ਨਹੀਂ, ਜੇ ਉਹਦਾ ਸ਼ੁਕਰਾਨਾ ਕਰੋ। ਅਤੇ ਉਠਤ ਬੈਠਤ ਹਰ ਹਰ ਧਿਆਈ ਹੈ, ਉਠਤ ਬੈਠਤ ਹਰ ਹਰ ਧਿਆਈ ਹੈ। ਮਾਰਗ ਚਲਤ ਹਰੇ ਹਰ ਗਾਈਐ, ਮਾਰਗ ਚਲਤ ਹਰੇ ਹਰ ਗਾਈਐ। ਕੋਈ ਗਿਣਤੀਆਂ ਮਿਣਤੀਆਂ ਦੀ ਵੀ ਲੋੜ ਨਹੀਂ, ਅਸੀਂ ਕਿੰਨੀ ਵਾਰੀ ਵਾਹਿਗੁਰੂ ਕਿਹਾ, ਕਿੰਨੀ ਵਾਰੀ ਆ, ਨਾ ਨਾ ਨਾ, ਉਹ ਆਪ ਜਾਣਦਾ ਹੈ, ਉਹਨੂੰ ਸਭ ਪਤਾ ਹੈ। ਲਓ ਅਖੀਰਲੀ ਪੰਕਤੀ 'ਚ ਮਹਾਰਾਜ ਕਹਿੰਦੇ, ਭਾਈ ਜੋ ਮੰਗੈ ਸੋ ਲੇਵੈ, ਪ੍ਰਭ ਆਪਣਿਆਂ ਸੰਤਾਂ ਦੇਵੈ। ਅਖੀਰ ਵਿੱਚ ਪਾਤਸ਼ਾਹ ਕੀ ਸ਼ੁਕਰਾਨਾ ਕਰਦੇ ਹਨ, ਸੁਣੋ।
ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸੱਚ ਸੁਭਾਖਿਆ।
ਨਾਨਕ ਦਾਸ ਜੀ ਫਰਮਾਉਂਦੇ ਨੇ, ਬਈ ਮੈਂ ਸੱਚੀ ਗੱਲ ਕਹਿ ਰਿਹਾ ਹਾਂ। ਸੁਭਾਖਿਆ ਦਾ ਮਤਲਬ ਹੁੰਦਾ ਸ਼ੁਭ ਬੋਲੀ। ਭਾਖਿਆ 'ਤੇ ਜੋ ਵੀ ਅਸੀਂ ਬੋਲਦੇ ਹਾਂ ਉਹਨੂੰ ਭਾਖਿਆ ਕਹਿੰਦੇ ਨੇ, ਪਰ ਇਹ ਸੁਭਾਖਿਆ ਹੈ। ਇਹ ਮੈਂ ਸ਼ੁਭ ਬਚਨ ਗੁਰੂ ਕੀ ਬਾਣੀ ਰਾਹੀਂ ਕਹਿ ਰਿਹਾ ਕਿ ਕਿਸੇ ਹੋਰ ਨੇ ਕੋਈ ਸਹਾਇਤਾ ਨਹੀਂ ਕੀਤੀ, ਨਾ ਕੋਈ ਕਰ ਸਕਦਾ। ਇਹ ਸਹਾਇਤਾ ਕਿਸਨੇ ਕੀਤੀ ਹੈ? ਹਰ ਗੋਬਿੰਦ ਪ੍ਰਭ ਰਾਖਿਆ, ਹਰ ਗੋਬਿੰਦ ਪ੍ਰਭ ਰਾਖਿਆ। ਇੱਥੇ ਫਿਰ ਭੱਬੇ ਨੂੰ ਸਿਆਰੀ ਹੈ, ਪ੍ਰਭੂ ਨੇ ਹਰ ਗੋਬਿੰਦ ਜੀ ਨੂੰ ਰੱਖ ਲਿਆ। ਅਤੇ ਮੈਂ ਸੱਚੀ ਗੱਲ ਕਹਿ ਰਿਹਾ, ਮੈਂ ਹੋਰ ਕਿਸੇ ਦਾ ਮੰਤਰ ਨਹੀਂ ਪੜ੍ਹਿਆ। ਜਨ ਨਾਨਕ ਸੱਚ ਸੁਭਾਖਿਆ, ਜਨ ਨਾਨਕ ਸੱਚ ਸੁਪਾਖਿਆ ਲਓ। ਗੁਰੂ ਪਿਆਰੀ ਸਾਧ ਸੰਗਤ, ਜਿੱਥੇ ਜਿੱਥੇ ਬਹਿ ਕੇ ਤੁਸੀਂ ਗੁਰੂ ਕੇ ਸ਼ਬਦ ਦੀ ਵਿਚਾਰ ਸੁਣੀਏ, ਨਿਰਾ ਸੁਣ ਕੇ ਨਾ ਛੱਡ ਦਿਆ ਜੇ, ਇਹਦੇ ਉੱਤੇ ਆਪਣੇ ਆਪ ਨੂੰ ਟਿਕਾਓ। ਬਹੁਤ ਸਾਰੇ ਮਨੁੱਖ ਸਵਾਲ ਕਰਦੇ ਨੇ, ਉਹ ਜੀ ਸਾਡੇ ਵੀ ਤਬਦੀਲੀ ਕਿਉਂ ਨਹੀਂ ਆਉਂਦੀ? ਉਹ ਤਬਦੀਲੀ ਤਾਂ ਇਸ ਲਈ ਨਹੀਂ ਆਉਂਦੀ ਕਿ ਅਸੀਂ ਆਪਣਾ ਮਨ ਨਹੀਂ ਟਿਕਾਉਂਦੇ, ਕਿਸੇ ਹੋਰ ਨੇ ਕੋਈ ਗੱਲ ਕਹੀ ਜੋ ਉਧਰ ਤੁਰ ਪਏ। ਮੈਂ ਸੈਂਕੜੇ ਫੋਨ ਸੁਣਦਾ ਲੋਕਾਂ ਦੇ, ਉਹਨਾਂ ਵਿੱਚ ਬਹੁਤੇ ਕੀ ਕਰਨ, ਮੈਂ ਤਾਂ ਜੀ ਅੰਮ੍ਰਿਤ ਵੀ ਛਕਿਆ ਹੋਇਆ। ਫਿਰ ਮੈਂ ਕਿਹਾ ਉਹ ਜੀ ਬਾਬਾ ਜੀ ਉਹ ਕਹਿੰਦੇ ਜੀ, ਉਹ ਮੈਂ ਕਿਹਾ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਗੁਰੂ ਸਰੂਪ ਪੰਜ ਪਿਆਰਿਆਂ ਨੇ, ਉਹਨਾਂ ਨੇ ਕੀ ਆਖਿਆ ਉਹਦੇ ਤੈਨੂੰ ਯਾਦ ਕੋਈ ਨਹੀਂ? ਉਹ ਯਾਦ ਰੱਖੋ, ਉਹਨਾਂ ਨੇ ਜੋ ਸਾਨੂੰ ਚਾਰ ਬੱਜਰ ਕੁਰੈਤਾਂ ਦੱਸੀਆਂ ਨੇ ਬਚੋ, ਪੰਜ ਕਕਾਰ ਦੱਸੇ ਨੇ ਉਹਨਾਂ ਨੂੰ ਅਪਣਾਓ, ਅੰਮ੍ਰਿਤ ਵੇਲੇ ਉੱਠੋ, ਨਿਤਨੇਮ ਕਰੋ, ਬਾਣੀ ਪੜ੍ਹੋ, ਫਿਰ ਰੰਗ ਨਾ ਚੜ੍ਹੇ, ਫਿਰ ਤੁਸੀਂ ਕਹਿ ਸਕਦੇ। ਮੈਂ ਕਹਿੰਦਾ ਜਿਹੜਾ ਗੁਰਸਿੱਖ ਨਿਤਨੇਮ ਕਰ ਲੈਂਦਾ ਆਟੋਮੈਟਿਕਲੀ ਉਹਦਾ ਸਿਮਰਨ ਚੱਲ ਪੈਂਦਾ, ਔਰ ਐਸਾ ਚੱਲਦਾ ਫਿਰ ਉਹ ਸਿਮਰਨ ਰੋਕਿਆਂ ਵੀ ਨਹੀਂ ਰੁਕਦਾ। ਉਹਨੂੰ ਕਹਿੰਦੇ ਅਨਹਦ ਵਾਜੇ ਵੱਜਣੇ, ਉਹਨੂੰ ਕਹਿੰਦੇ ਅਨਹਦ ਵਾਜੇ ਵੱਜਣੇ। ਐਸਾ ਯਤਨ ਕਰੀਏ, ਗੁਰੂ ਪਾਤਸ਼ਾਹ ਜੀ ਨੇ ਜੋ ਬਚਨ ਕਹੇ ਨੇ ਉਹ ਕੀ ਹਨ? ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਓ ਸਾਹਿਬ ਮੈਂ ਉਸ ਕਾ ਚਿਹਰਾ, ਓ ਸਾਹਿਬ ਮੈਂ ਉਸ ਕਾ ਚਿਹਰਾ, ਲਓ। ਸਤਸੰਗਤ ਸਮਾਂ ਵੀ ਹੋ ਚੁੱਕਾ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਉਂਦੇ ਹਾਂ।
ਹਰਿ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਧ ਸੁਭਾਖਿਆ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।